ਗੁਣਾਂ ਦਾ ਨਾਸ ਹੋ ਜਾਣਾ, ਬੁੱਧੀ ਦਾ ਨਾਸ ਹੋ ਜਾਣਾ, ਗੁਣਾਂ ਦਾ ਬਲਵਾਨ ਹੋ ਜਾਣਾ, ਬੁੱਧੀ ਦਾ ਪ੍ਰਕਾਸ਼ ਹੋ ਜਾਣਾ। ਜਿੰਨੇ ਗੁਣ ਬਲਵਾਨ ਨੇ ਉਹਨਾਂ ਬੁੱਧੀ ਦਾ ਪ੍ਰਕਾਸ਼ ਜਾ ਰਿਹਾ।
ਮਾਇਆ ਅਗਨੀ ਸਭ ਇੱਕੋ ਜਿਹੀ, ਕਰਤਾ ਖੇਲ ਰਚਾਇਆ।
ਮਾਇਆ ਅਗਨ ਸਭ ਇੱਕੋ ਜਿਹੀ, ਮਾਇਆ ਰੰਗ ਇੱਕੋ ਜਿਹੀ ਗੱਲ ਹੈ, ਇਹ ਕਰਤੇ ਦਾ ਖੇਲ ਹੈ, ਖੇਲ ਹੈ ਕਰਤੇ ਦਾ।
ਜਾਤ ਸੁਭਾਣਾ ਤਾਂ ਜੰਮਿਆ, ਪਰਿਵਾਰ ਭਲਾ ਪਾਇਆ।
ਜਾਤ ਸੁਭਾਣਾ ਤਾਂ ਜੰਮਿਆ, ਪਰਮੇਸ਼ਰ ਦੇ ਭਾਣੇ ਦੇ ਵਿੱਚ ਜਨਮ ਲੈਂਦਾ ਹੈ, ਜੰਮਣ ਫਲਣਾ ਹੁਕਮ ਹੈ। ਪਰਿਵਾਰ ਭਲਾ ਪਾਇਆ, ਪਰਿਵਾਰ ਦੇ ਵਿੱਚ ਖੁਸ਼ੀ ਹੁੰਦੀ ਹੈ, ਜਿਹੜੇ ਪਰਿਵਾਰ ਚ ਕੋਈ ਬੱਚਾ ਜਨਮ ਲੈਂਦਾ ਖੁਸ਼ੀ ਹੁੰਦੀ ਹੈ, ਉੱਥੇ ਭਲਾ ਚੰਗਾ ਲੱਗਦਾ ਉਹਨਾਂ ਨੂੰ।
ਲਿਬ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ।
ਉਧਰ ਕੀ ਹੋਇਆ, ਪਰਿਵਾਰ ਤਾਂ ਖੁਸ਼ੀ ਕਰਦਾ, ਇਹਦੇ ਕੁਛ ਹੋਰ ਹੋ ਗਿਆ, ਇਹ ਰੋਂਦਾ ਹੈ, ਉਹ ਹੱਸਦੇ ਨੇ। ਬੱਚਾ ਕੀ ਕਰਦਾ, ਬੱਚਾ ਰੋਂਦਾ, ਪਰਿਵਾਰ ਖੁਸ਼ ਹੁੰਦਾ, ਪਰਿਵਾਰ ਨੂੰ ਭਲਾ ਲੱਗਦਾ, ਇਹਨੂੰ ਬੁਰਾ ਲੱਗਦਾ। ਤਾਂ ਹੀ ਉਹ ਕੱਚੀ ਬਾਣੀ ਚ ਕਹਿੰਦਾ ਨਾ, ਕਬੀਰ ਜਬ ਪੈਦਾ ਹੋਏ ਜਗ ਹੱਸੇ ਹਮ ਰੋਏ। ਲੋਕਾਂ ਨੇ ਖੁਸ਼ੀ ਕੀਤੀ, ਬੱਚਾ ਮੁੰਡਾ ਪੈਦਾ ਹੋਇਆ, ਕਬੀਰ ਜਬ ਹਮ ਪੈਦਾ ਹੋਏ ਜਗ ਹੱਸੇ
ਹਮ ਰੋਏ
ਹਮ ਰੋਏ। ਐਸੀ ਕਹਾਣੀ ਕਰ ਚਲੋ, ਹਮ ਹੱਸੇ ਜਗ ਰੋਏ। ਕਹਿੰਦਾ ਹੁਣ ਕਮਾਈ ਐਸੀ ਕਰਕੇ ਚਲੋ ਕੁਛ, ਜਾਂ ਅਸੀਂ ਜਾਈਏ ਅਸੀਂ ਹੱਸਦੇ ਜਾਈਏ ਜਗ ਰੋਂਦਾ ਰਹੇ। ਇਹ ਹੱਸਿਆ ਸੀ ਅਸੀਂ ਰੋਏ ਸੀ, ਇਹਨਾਂ ਨੂੰ ਰੋਆ ਕੇ ਜਾਓ, ਹੁਣ ਆਪ ਹੱਸੋ, ਇਹ ਰੋਵੇ, ਹੁਣ ਇਹੋ ਜਿਹਾ ਕੰਮ ਕਰੋ। ਇਹਨਾਂ ਨੇ ਸਾਡੇ ਨਾਲ ਉਲਟ ਕੀਤਾ ਸੀ, ਸਾਡੇ ਰੋਣ ਵੇਲੇ ਹੱਸੇ ਸੀ, ਹੁਣ ਇਹਨੂੰ ਰੋਆ ਕੇ ਜਾਓ ਤੇ ਆਪ ਹੱਸੋ, ਬਦਲਾ ਲੈ ਲਓ ਇਹਨਾਂ ਤੇ। ਐਂ ਕਹਿ ਰਿਹਾ, ਪੁੱਠੀ ਚਪੇੜ ਮਾਰ ਜਾਓ ਭਾਈ, ਜਦ ਅਸੀਂ ਰੋਏ ਤੇ ਤੁਸੀਂ ਹੱਸਦੇ, ਤੇ ਹੁਣ ਤੁਸੀਂ ਰੋਵੋ ਅਸੀਂ ਹੱਸਦੇ, ਦਿਉਂਦਾ ਵੋਟ ਦਿਓ ਇਹਨਾਂ ਦਾ। ਇਹ ਗੱਲ ਕਹਿ ਰਿਹਾ, ਚਾਹੇ ਬਾਣੀ ਕੱਚੀ ਹੈ ਪਰ ਕੁਛ ਗੱਲ ਪਤੇ ਦੀ ਹੈ, ਵਿੱਚ ਕੁਛ ਸੰਕੇਤ ਹੈ, ਚੰਗੇ ਗੱਲ ਕਰਨ, ਚੰਗੇ ਗੱਲ ਨੂੰ ਇਸ਼ਾਰਾ ਕਰਦੀ ਹੈ, ਚੰਗੇ ਜੀਵਨ ਵੱਲ ਨੂੰ ਇਸ਼ਾਰਾ ਕਰਦੀ ਹੈ। ਹੱਸਦਾ ਕਿਉਂ, ਮਰਨ ਵੇਲੇ ਕੋਈ ਹੱਸਦਾ? ਕਮ ਅਜ਼ ਕਮ ਇਹ ਤਾਂ ਗੱਲ ਹੈ ਨਾ, ਮਰਨ ਵੇਲੇ ਤੁਸੀਂ ਹੱਸਦੇ ਹੋ, ਹੱਸੂਗਾ ਕੌਣ ਮਰਨ ਵੇਲੇ? ਟਾਰਗੇਟ ਇਹ ਬਣਾਓ ਕਿ ਮਰਨ ਵੇਲੇ ਸਾਡਾ ਹਾਸਾ ਨਿਕਲੇ, ਉਹ ਆਈ ਹੋਊ ਟਾਰਗੇਟ, ਹੋਰ ਨਹੀਂ ਬਣਦਾ ਕੋਈ। ਤਾਂ ਹੀ ਕਿਹਾ ਨਾ, ਸੱਤ ਵਰੇ ਕਿਉਂ ਰੋਈਏ ਜੋ ਕਰੇ ਆਪਣੇ ਜਾਏ, ਰੋਵੋ ਸਖਤ ਫੱਪੜੇ ਜੋ ਹਟੇ ਹਟ ਬਕਾ। ਕਿੰਨੇ ਜਿੰਨੇ ਚਿਰ ਮਰਜ਼ੀ ਕੋਈ ਰਹੇ ਪਰਦੇਸ ਜਾ ਕੇ, ਪਰ ਜਾਂ ਪੰਜਾਬ ਨੂੰ ਉਹਦਾ ਖੁਸ਼ ਹੁੰਦਾ, ਚਾਹੇ ਇੱਥੇ ਆ ਕੇ ਉਹਦਾ ਕੁਛ ਵੀ ਹੋਵੇ, ਚਾਹੇ ਕੋਈ ਬਹੁਤਾ ਉਹ ਜੀ ਐਸ ਨਾ ਹੋਵੇ ਇੱਥੇ, ਪਰ ਸੱਤ ਸਾਲ ਬਾਅਦ ਆਉਂਦਾ ਬੜਾ ਖੁਸ਼ ਹੁੰਦਾ ਪੰਜਾਬ ਨੂੰ ਚੱਲਿਆ, ਬਈ ਪਿੰਡ ਨੂੰ ਆਪਣੇ ਘਰ ਨੂੰ ਚੱਲਿਆ, ਤੇ ਆਪਣੇ ਘਰ ਨੂੰ ਜਾਣ ਲੱਗਿਆ ਵੀ ਕੋਈ ਰੋਵੇ ਆਉਂਦਾ ਹੁੰਦਾ।
ਲਿਬ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ।
ਲਿਬ ਛੁੜਕੀ ਲੱਗੀ ਤ੍ਰਿਸ਼ਨਾ, ਲਿਬ ਛੁੜਕ ਗਈ ਤ੍ਰਿਸ਼ਨਾ, ਲੱਗਿਆ ਹੀ ਲਿਬ ਛੁੜਕੀ ਨਾ, ਲਿਬ ਆਨੰਦ ਦੀ ਸੀ ਨਾ, ਤ੍ਰਿਸ਼ਨਾ ਲੱਗ ਗਈ ਤਾਂ ਰੋਂਦਾ, ਉਹ ਆਨੰਦ ਟੁੱਟ ਗਿਆ ਉਹਦਾ ਆਨੰਦ ਜਿਹੜਾ ਸੀਗਾ, ਲਿਬ ਛੁੜਕੀ ਤ੍ਰਿਸ਼ਨਾ ਲੱਗ ਗਈ, ਰੋਣਾ ਤਾਂ ਹੀ ਉਹਨੇ ਵਿਚਾਰੇ ਨੇ, ਹੋਰ ਕੀ ਕਰੇ।
ਮਾਇਆ ਅਮਰ ਵਰਤਾਇਆ,
ਮਾਇਆ ਦਾ ਖੇਡ ਹੈ, ਜਾਦੂ ਚੱਲ ਗਿਆ ਮਾਇਆ ਦਾ, ਉੱਥੇ ਮਾਇਆ ਦਾ ਮੰਤਰ ਚੱਲ ਗਿਆ ਤੇ ਰਹੂਗਾ ਹੀ, ਉਹ ਜਿੰਨਾ ਚਿਰ ਮਾਇਆ ਦੇ ਮੰਤਰ ਜਾ ਰਹੂਗਾ, ਆਹ ਜਿਹੜਾ ਮੰਤਰ ਹੈ ਮਾਇਆ ਤੋਂ ਉਲਟ, ਇਹ ਇਹਨੂੰ ਰੋਣ ਤੇ ਹਟਾ ਸਕਦਾ, ਨਹੀਂ ਰੋਂਦਾ ਹੀ ਰਹੂਗਾ ਸਾਰੀ ਜ਼ਿੰਦਗੀ ਰਹੂਗਾ, ਜਾਣ ਲੱਗਿਆ ਵੀ ਰਹੂਗਾ। ਇਹ ਸੂਰਤ ਰੋਣੀ ਬਣਾਤੀ ਹੈ ਮਾਇਆ ਨੇ, ਕਹਿੰਦੇ ਇਹਦਾ ਰੋਣੀ ਸੂਰਤ ਹੈ, ਇਹ ਵਾਲੇ ਦੀ ਸੂਰਤ ਹੈ ਰੋਣੀ।
ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੇ ਭਉ ਦੂਜਾ ਲਾਇਆ।
ਦੇਖੋ ਇਹਦੀ ਮਾਇਆ ਕੀ ਕਰਦੀ ਹੈ, ਮਾਇਆ ਚ ਕੀ ਕਰਾਂ ਬਾਤ, ਇਹ ਮਾਇਆ ਜਿਤ ਹਰ ਵਿਸਰੈ, ਇਹ ਹਰ ਤੇ ਦੂਰ ਕਰ ਦਿੰਦੀ ਹੈ, ਮੋਹ ਉਪਜੇ ਮੋਹ ਪੈਦਾ ਕਰ ਦਿੰਦੀ, ਮਾਇਆ ਚ ਕਰਾਂ ਬਾਤ, ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੇ ਭਉ ਦੂਜਾ ਲਾਇਆ, ਦੂਜਾ ਭਉ ਲਾ, ਇਹ ਸਰੀਰ ਨਾਲ ਪ੍ਰੇਮ ਜੋੜ ਦਿੰਦੀ ਹੈ, ਇਹਦੀ ਭੁੱਖ ਪੈਦਾ ਕਰਦੀ, ਸਰੀਰ ਦੀਆਂ ਲੋੜਾਂ ਮਨ ਦੀ ਭੁੱਖ ਬਣਾਉਂਦੀ, ਭਾਉ ਦੂਜੇ ਦਾ ਮਤਲਬ ਸਰੀਰ ਦੀਆਂ ਲੋੜਾਂ ਨੇ ਨੂੰ ਮਨ ਦੀ ਭੁੱਖ ਹੋਗੀ ਜਿਹੜੀ ਮਨ ਭੁੱਖ ਲੈ ਕੇ ਆਇਆ ਸੀ ਸੰਸਾਰ ਚੋਂ ਭੁੱਖ ਪਤਾ ਹੀ ਨਹੀਂ
ਹਰ ਵਿਸਰੇ ਮੋਹ ਉਪਜੇ ਭਾਉ ਦੂਜਾ ਲਾਇਆ
ਜਿਹੜੀ ਭੁੱਖ ਲੈ ਕੇ ਜਨਮ ਲਿਆ ਸੀ ਉਹ ਭੁੱਖ ਭੁੱਲ ਗਿਆ ਸਰੀਰ ਦੀਆਂ ਲੋੜਾਂ ਨੂੰ ਆਪਣੀ ਭੁੱਖ ਬਣਾ ਲਿਆ ਸਾਚੇ ਨਾਮ ਕੀ ਭੁੱਖ ਹੈ ਜਿਹੜੀ ਸੀ ਉਹ ਵਿਸਰ ਗਈ ਉਹ ਵਿਸਰ ਗਈ ਭਾਉ ਦੂਜਾ ਲਾਇਆ ਭੁੱਖੇ ਹੋਰ ਲੱਗ ਗਈ ਹੁਣ ਕੀ ਹੈ ਮਾਇਆ ਮਨੋ ਨਾ ਵਿਸਰੇ ਬੁੱਗੇ ਦਮ ਦਮ ਆਹ ਭੁੱਖ ਲੱਗੇ ਹਾਂਜੀ
ਕਹਿ ਨਾਨਕ ਗੁਰਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿਨੀ ਵਿੱਚੇ ਮਾਇਆ ਪਾਇਆ
ਹੁਣ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਗੁਰੂ ਅਮਰਦਾਸ ਜੀ ਕਿ ਜਿਨ੍ਹਾਂ ਦੀ ਹੁਣ ਲਿਵ ਲਾਗੀ ਨਾ ਇਹ ਜਨਮ ਦੇ ਵਿੱਚ
ਗੁਰਪ੍ਰਸਾਦੀ ਜਿਨ੍ਹਾਂ ਲਿਵ ਲਾਗੀ
ਗਿਆਨ ਮਿਲ ਗਿਆ ਜਿਹਨਾਂ ਨੂੰ ਗਿਆਨ ਦੇ ਨਾਲ ਜਿਹਨਾਂ ਦੀ ਲਿਵ ਲਾਗੀ ਜਿਨ੍ਹਾਂ ਲਿਵ ਲਾਗੀ ਤੇਰੇ ਵਿੱਚੇ ਮਾਇਆ ਪਾਇਆ ਉਹ ਮਾਇਆ ਦੇ ਵਿੱਚੇ ਰਹਿੰਦੇ ਨੇ ਜੁੜ ਜਾਣੇ ਫੇਰ ਮਾਇਆ ਦੇ ਵਿੱਚੇ ਹੀ ਉਹਨਾਂ ਨੇ ਫੇਰ ਆਪਣੇ ਜੁੜ ਜਾਣੇ ਸ਼ਬਦ ਨਾਲ ਆਪਣੇ ਮੂਲ ਨਾਲ ਜੁੜ ਜਾਣਾ ਉਹਨਾਂ ਨੇ ਵਿੱਚੇ ਹੀ ਮਾਇਆ ਦੇ ਪ੍ਰਾਪਤੀ ਹੋ ਜਾਣੀ ਉਹਨਾਂ ਨੂੰ
ਹਰੀ ਆਪ ਅਮੁੱਲਕ ਹੈ ਮੁੱਲ ਨਾ ਪਾਇਆ ਜਾਏ
ਹਰ ਆਪ ਅਮੁੱਲਕ ਹੈ ਹਰ ਜਿਹੜਾ ਹੈਗਾ ਕੀ ਹੈ ਉਹਦਾ ਕੋਈ ਵੀ ਮੁੱਲ ਨਹੀਂ ਜਿਹੜਾ ਸਾਡਾ ਮੂਲ ਹੈ ਉਹਦਾ ਕੋਈ ਮੁੱਲ ਸੰਸਾਰ ਦਾ ਕੀ ਮੁੱਲ ਹੋਣ ਸੰਸਾਰ ਦਾ ਉਹਨੇ ਪੈਦਾ ਉਹਨੇ ਪੈਦਾ ਕੀਤਾ ਅਮੁੱਲਕ ਹੈ
ਮੁੱਲ ਨਾ ਪਾਇਆ ਜਾਏ
ਉਹਦਾ ਮੁੱਲ ਨਹੀਂ ਪਾਇਆ ਜਾ ਸਕਦਾ ਅਮੁੱਲਕ ਹੈ
ਮੁੱਲ ਨਾ ਪਾਇਆ ਜਾਏ ਕਿਸੇ ਵਿੱਟੋਂ ਰਹੇ ਲੋਕ ਮਿਲ ਲਾਏ
ਮੁੱਲ ਨਾ ਪਾਇਆ ਜਾਏ ਕਿਸੇ ਵਿੱਟੋਂ ਰਹੇ ਲੋਕ ਮਿਲ ਲਾਏ ਬਥੇਰੇ ਮੁੱਲ ਪਾਉਂਦੇ ਬਥੇਰੀਆਂ ਧਰਮ ਮੱਤਾਂ ਬਣਾ ਲਈਆਂ ਮੁੱਲ ਨਹੀਂ ਪਾਇਆ ਗਿਆ ਕਿਸੇ ਤੇ ਮੁੱਲ ਪਾ ਰਹੇ ਨੇ ਸਭ ਕੀ ਮੱਤ ਮਿਲ ਕੀਮਤ ਪਾਈ ਕੀਮਤ ਉੱਥੇ ਕੀ ਮੱਤ ਕੀਮਤ ਪਾਈ ਉਹ ਹੋਊਗਾ ਤਾਂ ਹੀ ਕਿਹਾ ਸੀ ਨਾ ਸਭ ਕੀ ਮੱਤ ਮਿਲ ਕੀਮਤ ਪਾਈ ਕਹਿੰਦੇ ਸਭ ਕੀਮਤ ਮਿਲ ਕੀਮਤ ਪਾਈ ਹੋਊਗੀ ਇਹਨਾਂ ਦੀ ਜਿਹਨਾਂ ਨੂੰ ਪਤਾ ਹੈ ਵੀ ਇਹ ਪਾਠ ਕੀ ਹੈ ਗੁਰਬਾਣੀ ਦੇ ਇਹਨਾਂ ਨੇ ਅਰਥ ਕੀ ਕਰਨੇ ਮਬੂਲੀ ਮਬੂਲੀ ਗੱਲਾਂ ਦਾ ਤਾਂ ਗਿਆਨ ਨਹੀਂ ਗਿਆਨ ਨਹੀਂ ਵਿਦਵਾਨਾਂ ਨੂੰ ਗਹਿਰਾਈ ਦੇ ਅਰਥ ਕਿੱਥੋਂ ਜਾਣ ਲੈਣਗੇ ਵਿਚਾਰੇ
ਐਸਾ ਸਤਿਗੁਰ ਜੇ ਮਿਲੇ ਤੇ ਉਸ ਨੂੰ ਸਿਰ ਸੌਂਪੀ ਹੈ ਵਿੱਚੋਂ ਆਪ ਜਾਏ
ਐਸਾ ਸਤਿਗੁਰ ਜੇ ਮਿਲੇ ਜੇ ਕੋਈ ਐਸਾ ਸਤਿਗੁਰ ਮਿਲ ਜਾਵੇ ਤੇ ਉਸਨੂੰ ਸਿਰ ਸੌਂਪੀਏ ਉਹਨੂੰ ਕਹਿੰਦੇ ਮਨ ਸੌਂਪਦੀ ਸਿਰ ਮਨ ਜਿਹੜਾ ਸਿਰੇ ਹੈ ਬੁੱਧੀ ਦਾ ਅਕਲ ਦੀ ਗੱਲ ਹੈ ਅਕਲ ਦਾ ਸਿਰ ਕੀ ਹੈ ਮਨ
ਵਿੱਚੋਂ ਆਪ ਜਾਏ
ਵਿੱਚੋਂ ਆਪ ਜਾਏ ਬਸ ਜਿਹੜਾ ਆਪਣੀ ਮਰਜ਼ੀ ਹੈ ਤਾਂ ਛੁੱਟਦੀ ਹੈ ਮਨ ਵੇਚੇ ਸਤਿਗੁਰ ਕੇ ਪਾਸ ਤੇ ਉਸਨੂੰ ਸਿਰ ਸੌਂਪੀਏ ਵਿੱਚੋਂ ਆਪ ਜਾਏ
ਜਿਸਦਾ ਜੀਓ ਤਿਸ ਮਿਲ ਰਿਹਾ ਹਰ ਵਸੇ ਮਨ ਆਏ
ਜਿਹਦਾ ਜੀਓ ਤਿਸ ਮਿਲ ਰਿਹਾ ਮਨ ਜਿਹਦਾ ਹੈਗਾ ਉਹਨੂੰ ਦੇ ਦਿੱਤਾ
ਜਿਸਦਾ ਜੀਓ
ਉਹਦੇ ਨਾਲ ਮਿਲ ਗਿਆ ਜਿਸਦਾ ਜੀਓ ਤਿਸ ਮਿਲ ਰਿਹਾ
ਹਰ ਵਸੇ ਮਨ ਆਏ
ਤਾਂ ਹਰ ਮੁੱਲ ਦੇ ਵਿੱਚ ਵਸਦਾ ਇੱਕ ਮਨ ਇੱਕ ਚਿੱਤ ਹੋ ਗਏ ਉਹ ਹੋ ਗਏ ਉਹ ਦੋ ਇੱਕ ਹੋ ਗਏ ਬੁੱਧੀ ਕਹਿੰਦੀ ਹੁਣ ਮੇਰੇ ਹਰ ਮੁੱਲ ਚ ਵਸ ਗਿਆ ਮਨ ਨਹੀਂ ਸੀ ਵਸਣ ਦਿੰਦਾ ਹਰ ਨੂੰ ਮਨ ਹਰ ਨੂੰ ਹੀ ਵੇਚਦਾ ਮਨ ਹਰ ਨੂੰ ਵੇਚਦਾ ਬਸ ਜਿਹਨੇ ਜਦ ਮਨ ਆਪਣੇ ਕੋਲ ਰੱਖਿਆ ਉਹਨੇ ਵਸਣ ਨਹੀਂ ਦਿੱਤਾ ਹਰ ਨੂੰ ਮਨ ਉਹਨੂੰ ਦੇ ਦਿੱਤਾ ਫਿਰ ਹਰ ਨੂੰ ਵਸਾਇਆ ਹੁਣ ਦਖਲ ਨਹੀਂ ਦੇ ਸਕਦਾ ਮਨ ਹੁਣ ਮਨ ਨਹੀਂ ਜਦ ਬੱਚਾ ਹੀ ਚੜਾਤਾ ਬੱਚਾ ਚੜਾਤਾ ਕਿਸੇ ਡੇਰੇ ਤੇ ਜੇ ਆਪਣੀ ਸਭ ਕੋਲ ਤਨ ਮਨ ਤਨ ਡੇਰੇ ਨੂੰ ਦੇਣਾ ਬੱਚੇ ਨੂੰ ਮਿਲ ਜਾਣਾ ਬੱਚਾ ਕਹਿੰਦਾ ਠੀਕ ਹੈ ਮੈਨੂੰ ਵੀ ਮਿਲਣਾ ਗਾ ਹਰ ਨੂੰ ਵਾਰਸ ਬਣਨਾ ਮਾਲਕ ਜੋ ਉੱਥੇ ਦਾ ਬਣ ਗਿਆ ਨਾ ਉਹ ਵੀ ਫੇਰ ਨਹੀਂ ਇਤਰਾਜ਼ ਕਰਦਾ ਉਹ ਪਹਿਲਾਂ ਉਹਨੂੰ ਕਹਿੰਦੇ ਵੀ ਹਾਲ ਨੂੰ ਦੇ ਤਾਂ ਮੈਂ ਕੀ ਕਰੂੰਗਾ ਆਹ ਫਰਕ ਹੈ ਫਿਰ ਤਾਂ ਉਹ ਕਹਿੰਦਾ ਜਿਹੜਾ ਕੋਈ ਰਹਿੰਦਾ ਡੇਰੇ ਨੂੰ ਦੇ ਦੋ ਵੀ ਰੋਜ਼ ਦਾ ਰੋਜ਼ ਵੀ ਦੇ ਦਿਆ ਕਰੋ ਇੱਥੇ ਹੀ ਤੁਸੀਂ ਖਰਚ ਘੱਟ ਕਰਿਆ ਕਰੋ
ਹਰ ਆਪ ਅਮੁੱਲਕ ਹੈ ਭਾਗ ਤਿਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ
ਹਰ ਆਪ ਅਮੁੱਲਕ ਹੈ ਹਰ ਅਮੁੱਲਕ ਹੈ ਮੁੱਲ ਤੋਂ ਰਹਿਤ ਹੈ ਸੰਸਾਰ ਦੀ ਸਾਰੀ ਪ੍ਰੋਪਰਟੀ ਨਾਲ ਵੀ ਇਹਦੀ ਕੀਮਤ ਨਹੀਂ ਪੈਂਦੀ ਭਾਗ ਤੇ ਨਾ ਕੇ ਨਾਨਕਾ
ਜਿਨ ਹਰ ਪੱਲੇ ਪਾਏ
ਜਿਨ ਹਰ ਪੱਲੇ ਪਾਏ ਹੁਣ ਤੁਸੀਂ ਦੇਖੋ ਉਹਨਾਂ ਦੇ ਭਾਗ ਕਿੱਡੇ ਹੋ ਸਕਦੇ ਨੇ ਜਿਨ੍ਹਾਂ ਦੇ ਹਰ ਪੱਲੇ ਮੁੱਲਕ ਵਸਤੂ ਪੱਲੇ ਪੈ ਜਾਵੇ ਸੰਸਾਰ ਦੀ ਸਾਰੀ ਦੌਲਤ ਉਹਦਾ ਮੁੱਲ ਨਹੀਂ ਪਾ ਸਕਦੀ ਬਾਕੀ ਲੋਕ ਸੰਸਾਰੀ ਦੌਲਤ ਨਾਲ ਭਾਗਾਂ ਵਾਲੇ ਬਣੇ ਫਿਰਦੇ ਨੇ ਦਰਗਾਹ ਦੇ ਵਿੱਚ ਉਹਨੂੰ ਭਾਗਾਂ ਵਾਲਾ ਵਡਭਾਗੀ ਮੰਨਿਆ, ਜਿਹਦੇ ਹਰ ਪੱਲੇ ਪਿਆ ਸੰਸਾਰੀ ਦੌਲਤ ਨਾਲ ਕੋਈ ਵਡਭਾਗੀ ਨਹੀਂ ਬਣਿਆ।
ਭਾਗਤ ਨਾ ਕੇ ਨਾਨਕਾ,
ਉਹਨਾਂ ਦੀ ਭਾਗ ਨੇ, ਉਹੀ ਭਾਗਾਂ ਵਾਲੇ ਨੇ, ਬਾਕੀ ਸਭਾ ਭਾਗੇ ਨੇ। ਜਿਹਦੇ ਹਰ ਪੱਲੇ ਨਹੀਂ ਪਿਆ ਸਭਾ ਭਾਗੇ ਨੇ, ਦੌਲਤ ਜਿੰਨੀ ਮਰਜ਼ੀ ਹੋਵੇ, ਸੰਸਾਰ ਸਾਰੇ ਦਾ ਰਾਜ ਹੋਵੇ ਤਾਂ ਵੀ ਇਹ ਭਾਗ ਹੈ। ਗੁਰਬਾਣੀ ਨਹੀਂ ਬੁਲਦੀ ਹਰ ਪੱਲੇ ਪਏ ਦੇ ਬਿਨੋ, ਤਤ ਗਿਆਨ ਪੱਲੇ ਪਏ ਦੇ ਬਿਨੋ, ਕਿੱਡਾ ਹੀ ਬੜਾ ਹੋ ਜਾਵੇ, ਰਾਸ਼ਟਰਪਤੀ ਬਣ ਜਾਵੇ, ਜੋ ਮਰਜ਼ੀ ਬਣ ਜਾਵੇ, ਅਭਾਗਾ ਮੰਨਿਆ ਗਿਆ ਗੁਰਬਾਣੀ ਨੇ। ਜਿੰਨੀ ਮਰਜ਼ੀ ਦੌਲਤ ਇਕੱਠੀ ਕਰ ਲਵੇ, ਜਿੱਡਾ ਮਰਜ਼ੀ ਨੋ ਖੱਟ ਲਵੇ, ਅਭਾਗਾ ਗੁਰਬਾਣੀ ਨੀ ਭਾਗ, ਭਾਗਹੀਨ ਜਮ ਚੋਟਾ, ਜਿਹਨੂੰ ਜਮ ਦੀ ਚੋਟ ਲੱਗਦੀ ਹੈ ਭਾਗਹੀਣ, ਪਾਕਾਂ ਵਾਲਾ ਹੋਇਆ ਜਿਹੜਾ ਜਮ ਦੀ ਚੋਟ ਨੀ ਲੱਗਦੀ, ਜਿਹੜਾ ਜਮ ਦੀ ਚੋਟ ਤੋਂ ਬਚ ਗਿਆ ਉਹ ਭਾਗ ਵਾਲਾ, ਜਿਹਦੀ ਜਮ ਨੇ ਬੇਇੱਜ਼ਤੀ ਕਰਤੀ ਭਾਗਣ ਵਾਲਾ ਕਹਿੰਦਾ, ਜਿਹਦੇ ਹਲਕੜੀ ਲਾ ਕੇ ਜਮ ਲੈ ਕੇ ਜਾਂਦਾ ਭਾਗਾਂ ਵਾਲਾ ਕਹਿੰਦਾ, ਰਾਸ਼ਟਰਪਤੀ ਕਹਿੰਦਾ ਹਥਕੜੀ ਤਾਂ ਬਚ ਕੇ ਲੈ ਗਿਆ, ਜਮ ਤਾਂ ਫੜ ਕੇ ਗ੍ਰਿਫਤਾਰ ਕਰਕੇ ਲੈ ਗਿਆ, ਰਾਸ਼ਟਰਪਤੀ ਕਹਿੰਦਾ, ਉਹ ਪ੍ਰਾਈਮ ਮਿਨਿਸਟਰ ਕਹਿੰਦਾ, ਉਹ ਸੀਐਮ ਸੀ ਕਹਿੰਦਾ, ਜਮ ਤੋਂ ਛੁੱਟ ਗਿਆ ਜਾਂ ਨਹੀਂ ਛੁੱਟ ਗਿਆ ਸਵਾਲ ਇਹ, ਉਹਨਾਂ ਦਾ ਗ੍ਰਿਫਤਾਰ ਕਰ ਲਿਆ, ਉੱਥੇ ਤੇਰੀ ਕੀ ਕਰਨਗੀਆਂ ਤੇਰੀਆਂ ਫੌਜਾਂ, ਕੀ ਕਰੇਗਾ ਦੱਸ, ਰਾਜਾ ਤੂੰ ਹੋਏਗਾ ਉੱਥੇ ਕੀ ਹੈ ਤੂੰ, ਉੱਥੇ ਰਵਿਦਾਸ ਦੀ ਕੀਮਤ ਹੈ, ਰਾਜੇ ਦੀ ਕੀਮਤ ਨਹੀਂ ਹੈ, ਭਗਤ ਦੀ ਕੀਮਤ ਹੈ ਉੱਥੇ, ਉਹ ਗਾਹਾਂ ਉਹਦੀ ਕੀਮਤ ਹੈ, ਇੱਥੇ ਤੇਰੀ ਕੀਮਤ ਹੈ, ਝੂਠੇ ਸੰਸਾਰ ਚ ਝੂਠੀ ਦੌਲਤ ਦੀ ਕੀਮਤ ਹੈ, ਝੂਠੇ ਸੰਸਾਰ ਝੂਠੀ ਸ਼ਕਤੀ ਦੀ ਕੀਮਤ ਹੈ, ਦਰਗਾਹ ਵਿੱਚ ਜਾ ਕੇ ਸੱਚ ਦੀ ਕੀਮਤ, ਸੱਚੀ ਦਰਗਾਹ ਚ ਸੱਚ ਦੀ ਸੱਚੇ ਧਨ ਦੀ ਕੀਮਤ ਹੈ, ਨਵ ਧਨ ਦੀ ਕੀਮਤ ਹੈ, ਸਚਿਆਰੇ ਦੀ ਕੀਮਤ ਹੈ, ਇੱਥੇ ਕੂੜਿਆਰੇ ਦੀ ਕੀਮਤ ਹੈ। ਇਹ ਅਲੱਗ ਅਲੱਗ ਗੱਲਾਂ ਨੇ ਦੋਏ ਗੁਰਬਾਣੀ ਦੀਆਂ, ਗੁਰਬਾਣੀ ਦਾ ਬੜਾ ਕੌੜਾ ਸੱਚ ਹੈ, ਕੌੜਾ ਸੱਚ ਮੇਰੇ ਨੂੰ ਬੁਰਾ ਵੀ ਲੱਗਦਾ, ਕਾਰੀਆਂ ਨੂੰ ਬੁਰਾ ਲੱਗਦਾ, ਲੱਗੇ ਕੀ ਕਰੀਏ, ਲੱਗਦਾ ਰਹੇ, ਸੱਚ ਸੱਚ ਹੈ, ਸੱਚ ਕਿਹਾ ਨਿਰਭੈ ਹੋ ਕੇ ਭਗਤਾਂ ਨੇ, ਸਿੱਖਿਆ ਸਭ ਨੂੰ ਦੇਣੀ ਹੈ, ਮੰਨੇ ਕੋਈ ਨਾ ਮੰਨੇ, ਸਿੱਖਿਆ ਵਾਸਤੇ ਕਿਹਾ, ਕਿਸੇ ਦੀ ਬੇਇੱਜ਼ਤੀ ਕਰਨ ਵਾਸਤੇ ਨਹੀਂ ਕਿਹਾ ਹੋਇਆ ਹੈ, ਗੁਰਬਾਣੀ ਕਿਸੇ ਦੀ ਬੇਇੱਜ਼ਤੀ ਨਹੀਂ ਕਰਦੀ, ਉਹਦਾ ਨਸ਼ਾ ਰਸਰਾਮ, ਤੂੰ ਅਨਰਸ ਰਾਜ ਰਹੀ, ਤੇਰੀ ਪਿਆਸ ਨਾ ਜਾਏ, ਉਹ ਰਸਨਾ ਅਸੀਂ ਜੀਵ ਨੂੰ ਕਹਿਣ ਲੱਗੇ, ਜੀਵ ਨੂੰ ਸੰਬੋਧਨ ਨਹੀਂ ਕੀਤਾ ਜਾ ਸਕਦਾ, ਜੀਵ ਨੂੰ ਹੱਕ ਨਹੀਂ ਮਾਰੀ ਜਾ ਸਕਦੀ, ਜੀਵ ਤਾਂ ਜੀਵ ਨੂੰ ਕੋਈ ਸੁਣਦਾ, ਜੀਵ ਦੇ ਕੰਨ ਨੇ, ਜਿਹਨੂੰ ਕਿਹਾ ਇਹ ਰਸਨਾ ਉਹਦੇ ਕੰਨ ਹੈਗੇ ਨੇ, ਉਹ ਸੁਣਦਾ, ਉਹਦੇ ਦਿਮਾਗ ਹੈਗਾ, ਉਹਦੇ ਕੋਲ ਬੁੱਧੀ ਹੈ, ਕਿਹਾ ਵੀ ਤੇਰੀ ਪਿਆਸ ਨਹੀਂ ਜਾਂਦੀ, ਨਾ ਤਾਂ ਜੀਵ ਨੂੰ ਪਿਆਸ ਲੱਗਦੀ ਹੈ, ਪਿਆਸ ਜੀਵ ਨੂੰ ਥੋੜੀ ਲੱਗਦੀ, ਇਹ ਗੱਲ ਹੈ ਕਿਸੇ ਨੂੰ ਪਿਆਸ ਲੱਗੀ ਹੋਵੇ ਜੀਵ ਸੁੱਕਦੀ ਹੈ, ਆਪਾਂ ਕਹਿੰਦੇ ਜੀਵ ਨੂੰ ਨਹੀਂ ਪਿਆਸ ਲੱਗਦੀ, ਪਿਆਸ ਕੌਣ ਕਹਿੰਦਾ, ਕਹਿੰਦਾ ਮੈਨੂੰ ਪਿਆਸ ਲੱਗੀ, ਜੋ ਬੋਲਦਾ ਪਿਆਸ ਉਹਨੂੰ ਲੱਗੀ ਹੋਈ ਹੈ ਨਾ, ਤੇ ਜੀਵ ਤਾਂ ਬੋਲਦੀ ਨਹੀਂ ਹੈ, ਫਿਰ ਬੋਲਦਾ ਤਾਂ ਕੋਈ ਹੋਰ ਹੈ, ਬੋਲਣ ਵਾਲੇ ਨੂੰ ਪਿਆਸ ਲੱਗੀ ਹੋਈ ਹੈ, ਜੀਵ ਨਹੀਂ ਬੋਲਦੀ, ਜੀਵ ਨਾਲ ਬੋਲਦਾ ਕੋਈ, ਜੀਵ ਦੀ ਮਦਦ ਨਾਲ ਬੋਲਿਆ ਜਾਂਦਾ, ਜਿਹਦੇ ਜੀਵ ਨਹੀਂ ਹੁੰਦੀ ਬੋਲ ਨਹੀਂ ਸਕਦਾ, ਉਹ ਬੋਲਣਾ ਚਾਹੁੰਦਾ ਵੀ ਨਹੀਂ ਬੋਲ ਸਕਦਾ, ਉਹ ਬੋਲਣਾ ਚਾਹੁੰਦਾ ਹੋਵੇ ਤਾਂ ਵੀ ਨਹੀਂ ਬੋਲ ਸਕਦਾ, ਜੀਵ ਤਾਂ ਇੱਕ ਸਾਜ ਹੈ, ਸਾਰਾ ਸਰੀਰ ਇੱਕ ਸਾਜ ਹੈ, ਕਬੀਰ ਕਹਿੰਦਾ ਜੋ ਹਮ ਜੰਤ ਵਜਾਵਤੇ, ਜਿਹੜਾ ਸਾਜ ਅਸੀਂ ਵਜਾਉਂਦੇ ਸੀ ਨਾ ਜੰਤ, ਸਾਰਾ ਸਰੀਰ ਸਾਜ ਹੈ, ਜੋ ਹਮ ਜੰਤ ਵਜਾਵਤੇ, ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰਦੇ ਤੇ ਸਾਜ ਵਜਾ ਕੇ ਬੋਲ ਕੇ, ਟੁੱਟ ਗਏ ਸਭ ਤਾਰ, ਇਹਦੀਆਂ ਸਾਰੀਆਂ ਤਾਰਾਂ ਟੁੱਟ ਗਈਆਂ, ਕਨੈਕਸ਼ਨ ਟੁੱਟ ਗਏ, ਅੱਖਾਂ ਨਾਲ ਤਾਰਾਂ ਟੁੱਟ ਗਈਆਂ, ਕੰਨਾਂ ਨਾਲ ਤਾਰਾਂ ਟੁੱਟ ਗਈਆਂ, ਜੀਭ ਨਾਲ ਤਾਰਾਂ ਟੁੱਟ ਗਈਆਂ, ਸਾਜ ਵਿਚਾਰਾ ਫਿਰ ਕੀ ਕਰੂਗਾ, ਟੁੱਟ ਗਏ ਸਭ ਤਾਰ, ਜੰਤ ਵਿਚਾਰਾ ਕਿਆ ਕਰੇ, ਜੋ ਚੋਲੇ ਵਜਾਵਣਹਾਰ, ਵਜਾਵਣਹਾਰ ਕੌਣ ਸੀ, ਇਹਨੂੰ ਵਜਾਵਣਹਾਰ ਨੂੰ ਪਿਆਸ ਲੱਗੀ ਹੈ, ਵਜਾਵਣਹਾਰ ਹੀ ਰਸਨਾ ਹੈ, ਜਿਹੜਾ ਸਰੀਰ ਦੇ ਵਿੱਚ ਬੈਠਾ ਰਸਨਾ ਉਹਦੀ ਨੂੰ ਪਿਆਸ ਲੱਗੀ ਹੈ, ਉਹਨੂੰ ਹਾਕ ਮਾਰੀਏ। ਇਹ ਰਸਨਾ ਨੂੰ ਪਿਆਸ ਕਾਹਦੀ ਹੈ? ਇਹ ਰਸਨਾ ਨੂੰ ਮਾਇਆ ਦੇ ਪਦਾਰਥਾਂ ਦੀ ਪਿਆਸ ਲੱਗਿਆ ਹੀ, ਤ੍ਰਿਸ਼ਨਾ ਲੱਗਿਆ ਹੀ। ਇਹ ਰਸਨਾ ਤੂੰ ਅਨਰਸ ਰਾਜ ਰਹੀ, ਤੇਰੀ ਪਿਆਸ ਨਾ ਜਾ। ਉਹ ਪਿਆਸ ਕਿਹੜੀ ਹੈ? ਤ੍ਰਿਸ਼ਨਾ ਹੈ, ਸੱਚੋ ਜਾ ਨਹੀਂ ਸਕਦੀ। ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀ ਰੇ, ਤੇਰੀ ਪਿਆਸ ਨਾ ਜਾਏ। ਪਿਆਸ ਨਹੀਂ ਜਾਣੀ ਬਾਹਰਲੇ ਪਦਾਰਥਾਂ ਨਾਲ, ਇਹ ਭੁੱਖ ਤੇਰੀ ਭੁੱਖਿਆ ਭੁੱਖ ਨਾ ਉਤਰੇ। ਭੁੱਖ ਕਹਿ ਲਓ ਚਾਹੇ ਪਿਆਸ ਕਹਿ ਲਓ, ਪਿਆਸ ਨਾ ਜਾਏ।
ਪਿਆਸ ਨਾ ਜਾਏ ਹੋਰ ਕਿਤੇ, ਜਿਸ ਚਿਰ ਹਰ ਰਸ ਪੱਲੇ ਨਾ ਪਾਏ।
ਜਿੰਨਾ ਚਿਰ ਹਰ ਰਸ ਨਹੀਂ ਨਾ ਤੈਨੂੰ ਮਿਲਦਾ ਕਿਤੋਂ ਵੀ, ਹਰ ਕਾ ਨਾਮ ਨਹੀਂ ਮਿਲਦਾ, ਹਰ ਕਾ ਗਿਆਨ ਨਹੀਂ ਮਿਲਦਾ, ਤੇਰਾ ਗਿਆਨ ਤੈਨੂੰ ਨਹੀਂ ਮਿਲਦਾ, ਤੈਨੂੰ ਇਹ ਨਹੀਂ ਪਤਾ ਕਿ ਮੈਂ ਕੀ ਹਾਂ। ਤਾਂ ਹੀ ਤਾਂ ਪਿਆਸ ਜਿਹੜੀ ਸਰੀਰ ਦੀ ਹੈ ਉਹਨੂੰ ਆਪਣੀ ਪਿਆਸ ਬਣਾ ਲਿਆ, ਸਰੀਰ ਦੀ ਭੁੱਖ ਪਿਆਸ ਨੂੰ ਆਪਣੀ ਪਿਆਸ ਬਣਾ ਲਿਆ। ਤੇਰੀ ਪਿਆਸ ਇਹਦੇ ਨਾਲ ਨਹੀਂ ਜਾਣੀ, ਇਹ ਸਰੀਰ ਦੀ ਪਿਆਸ ਹੈ, ਸਰੀਰ ਦੀਆਂ ਲੋੜਾਂ ਨੇ, ਸਰੀਰ ਦੀ ਭੁੱਖ ਹੈ। ਤੇਰੀ ਪਿਆਸ ਜਾਊਗੀ ਨਾਮ ਨਾਲ, ਹਰ ਰਸ ਨਾਲ।
ਹਰ ਰਸ ਪੱਲੇ ਨਾ ਪਾਏ,
ਹਰ ਰਸ ਪੱਲੇ ਪਊਗਾ ਤਾਂ ਜਾਊਗੀ।
ਹਰ ਰਸ ਪਾਏ ਪੱਲੇ ਪੀਏ ਹਰ ਰਸ, ਬਹੁਤ ਨਾ ਤ੍ਰਿਸ਼ਨਾ ਲਾਗੇ ਆਏ।
ਸਰੀਰ ਦੀ ਜਿਹੜੀ ਪਿਆਸ ਜਾਊਗੀ ਉਹ ਪਾਣੀ ਨਾਲ, ਰੋਟੀ ਨਾਲ, ਕੱਪੜੇ ਨਾਲ, ਇਹਦੀਆਂ ਲੋੜਾਂ ਨਾਲ ਜਾਊਗੀ। ਤੈਨੂੰ ਇੰਨਾ ਹੀ ਨਹੀਂ ਪਤਾ ਮੇਰਾ ਔਰ ਮੇਰੇ ਸਰੀਰ ਦਾ ਕੀ ਫਰਕ ਹੈ? ਅਲੱਗ 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 ਕਰਕੇ ਹੀ ਬਸ ਇਹ ਅਲੱਗ ਅਲੱਗ ਇੱਥੋਂ ਸਮਝਾਉਣਾ ਸ਼ੁਰੂ ਕਰਤਾ। ਇੱਥੋਂ ਅਲੱਗ ਅਲੱਗ ਦੋ ਸਰੀਰਾਂ ਨੂੰ ਅਲੱਗ ਅਲੱਗ ਸਮਝਾਉਣਾ ਸ਼ੁਰੂ ਕਰਤਾ ਕਿ ਬਾਹਰਲਾ ਸਰੀਰ ਕੀ ਹੈ, ਰਸਨਾ ਕੀ ਹੈ। ਜਿੱਚਰ ਹਰ ਰਸ ਪੱਲੇ, ਹਰ ਰਸ ਪਾਏ ਪੱਲੇ ਪੀਏ ਹਰ ਰਸ,
ਬਹੁਤ ਬਹੁਤ ਨਾ ਤ੍ਰਿਸ਼ਨਾ ਲਾਗੇ ਆਏ।
ਜੇ ਹਰ ਰਸ ਪੱਲੇ ਪੈ ਜਾਵੇ ਕਿਸੇ ਦੇ ਔਰ ਪੀ ਲਵੇ, ਇਹ ਵੀ ਜ਼ਰੂਰੀ ਹੈ ਜੀ ਨਾ ਪੀਵੇ, ਗੁਰਬਾਣੀ ਸੁਣ ਲਵੇ, ਸਮਝ ਲਵੇ, ਪੀਵੇ ਹੈ ਨਾ, ਮਨ ਵਿੱਚ ਵਸਾਵੇ ਨਾ, ਪੀ ਕੇ ਵੀ ਉਲਟੀ ਕਰ ਦੇਵੇ, ਹਜ਼ਮ ਨਾ ਕਰੇ, ਪੀਏ ਹਰ ਰਸ, ਬਹੁਤ ਨਾ ਤ੍ਰਿਸ਼ਨਾ ਲਾਗੇ,
ਬਹੁਤ ਨਾ ਤ੍ਰਿਸ਼ਨਾ ਲਾਗੇ ਆਏ।
ਇਹ ਤੇਰੇ ਤ੍ਰਿਸ਼ਨਾ ਲਾਗੇ ਵੀ ਨਹੀਂ ਆ ਸਕਦੀ। ਕਹੇ ਨਾਨਕ ਹੋਰ ਅਨਰਸ ਸਭ ਵਿਸਰੈ,
ਇਹ ਹਰ ਰਸ ਕਰਮੀ ਪਾਈਐ ਸਤਿਗੁਰ ਮਿਲੇ ਜਿਸ ਆਏ।
ਹਾਂ, ਪਰ ਇਹ ਗੱਲ ਜ਼ਰੂਰ ਹੈ ਇੱਕ, ਇਹ ਜਿਹੜਾ ਹਰ ਰਸ ਹੈ
ਕਰਮੀ ਪਾਈਐ,
ਇਹ ਕਰਮੀ ਪਰਮੇਸ਼ਰ ਦੀ ਕਿਰਪਾ ਤੋਂ ਬਿਨਾਂ ਨਹੀਂ ਮਿਲਦਾ, ਕਰਮੀ ਪਾਈਐ, ਉਹਦੀ ਕਰਮੀ ਹੈ, ਉਹਦੀ ਕਿਰਪਾ ਹੀ ਹੈ ਮਿਲੇ, ਕਰਮੀ ਪਾਈਐ,
ਸਤਿਗੁਰ ਮਿਲੇ ਜਿਸ ਆਏ,
ਸਤਿਗੁਰ ਮਿਲੇ ਜਿਸ ਆਏ। ਜਿਹਨੂੰ ਸਤਿਗੁਰ ਦਾ ਗਿਆਨ ਮਿਲ ਜਾਵੇ ਨਾ, ਸੱਚ ਦਾ ਗਿਆਨ ਮਿਲ ਜਾਵੇ, ਕੋਈ ਆਦਮੀ ਹੋਵੇ ਚਾਹੇ ਕਿਸੇ ਹੋਰ ਸਾਧਨ ਬਣ ਜਾਵੇ।
ਕਹੇ ਨਾਨਕ
ਸਤਿਗੁਰ ਗਿਆਨ ਨੂੰ ਵੀ ਕਹਿੰਦੇ ਨੇ, ਸੱਚ ਦੇ ਨੂੰ। ਕਬੀਰ ਨੂੰ ਆਦਮੀ ਨਹੀਂ ਮਿਲਿਆ, ਗ੍ਰੰਥ ਮਿਲ ਗਏ, ਗਿਆਨ ਉਹ ਤੋਂ ਪੜ੍ਹ ਲਿਆ, ਲੈ ਲਿਆ। ਗੁਰੂ ਨਾਨਕ ਨੂੰ ਵੀ ਸ਼ਬਦ ਮਿਲ ਗਿਆ, ਉਪਦੇਸ਼ ਮਿਲ ਗਿਆ, ਗਿਆਨ ਆਦਮੀ ਨਹੀਂ ਮਿਲਿਆ। ਮਿਲਣਾ ਗਿਆਨ ਚਾਹੀਦਾ, ਚਾਹੇ ਬੰਦੇ ਤੋਂ ਮਿਲ ਜਾਵੇ, ਬੰਦੇ ਤੋਂ ਵੀ ਲਏ ਤੇ ਹੀ ਮਿਲੂਗਾ, ਬੰਦੇ ਤੋਂ ਕਿਹੜਾ ਸਾਰੇ ਹੀ ਲੈ ਲੈਂਦੇ ਨੇ, ਨਾ ਗ੍ਰੰਥਾਂ ਚੋਂ ਸਾਰੇ ਲੈਂਦੇ ਨੇ, ਨਾ ਬੰਦੇ ਤੋਂ ਗਿਆਨ ਸਾਰੇ ਲੈਂਦੇ ਸੀ। ਜਿਹਨੇ ਲੈਣਾ ਲੈ ਲੈਂਦਾ, ਜਿਹਦੇ ਤੇ ਉਹਦੀ ਕਿਰਪਾ ਹੁੰਦੀ ਉਹ ਲੈ ਲੈਂਦਾ, ਉਹ ਨਹੀਂ ਲੈਂਦਾ।
ਕਹੇ ਨਾਨਕ ਹੋਰ ਅਨਰਸ ਸਭ ਵਿਸਰੇ ਜਾਂ ਹਰ ਵਸੇ ਮਨ ਆਏ।
ਨਾਨਕ ਕਹਿੰਦਾ ਹੋਰ ਜਿਹੜੇ ਰਸ ਨੇ ਨਾ ਸਾਰੇ ਮਾਇਆ ਦੇ, ਅਨਰਸ ਸਭ ਵਿਸਰੈ। ਅਸਲ ਦੇ ਵਿੱਚ ਰਸ ਹੈ ਨੀ, ਗੁਰਬਾਣੀ ਨੀ ਬਣਦੀ ਇਹਨਾਂ ਨੂੰ ਰਸ। ਰਸ ਕੇਵਲ ਉਹ ਹੈ ਜਿਹੜਾ ਆਤਮਾ ਦਾ ਰਸ ਹੁੰਦਾ। ਸਰੀਰ ਦੇ ਰਸ, ਸਰੀਰ ਨੂੰ ਕੀ ਪਤਾ ਰਸ ਦਾ? ਰਸ ਦਾ ਟੇਸਟ ਤਾਂ ਲੈਂਦੀ ਆਤਮਾ, ਉਹ ਆਤਮਾ ਦੇ ਰਸ ਹੈ ਨੀ ਉਹ, ਇਸ ਕਰਕੇ ਅਨਰਸ ਕਹਿੰਦੇ ਨੇ ਉਹਨੂੰ। ਰਸ ਤਾਂ ਹੈਗੇ ਨੇ, ਹੋਰ ਕਿਸੇ ਦੇ ਰਸ ਹੋਣੇ ਨੇ, ਆਤਮਾ ਦੇ ਰਸ ਨਹੀਂ। ਆਤਮਾ ਦਾ ਕੋਈ ਸੰਬੰਧ ਨਹੀਂ ਹੁੰਦਾ, ਸੰਸਾਰ ਦੇ ਰਸ ਆਤਮਾ ਦੇ ਰਸ ਨਹੀਂ ਹੈ, ਅਨਰਸ ਨੇ, ਇਹ ਵਿਸਰ ਜਾਂਦੇ ਨੇ
ਜਾਂ ਹਰ ਵਸੇ ਮਨ ਆਏ,
ਜਾਂ ਹਰ ਵਸੇ ਮਨ ਆਏ। ਇਹਨਾਂ ਦਾ ਟੇਸਟ ਰਹਿੰਦਾ ਹੀ ਨਹੀਂ, ਇਹਨਾਂ ਦੀ ਭੁੱਖ ਪਿਆਸ ਰਹਿੰਦੀ ਹੋਈ ਨਹੀਂ, ਵਿਸਰ ਜਾਂਦੇ ਨੇ ਜਾਂ ਹਰ ਵਸੇ ਮਨ ਆਏ।
ਇਹ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ, ਤਾਂ ਤੂੰ ਜਗ ਮੈਂ ਆਇਆ।
ਇਹ ਸਰੀਰਾ ਮੇਰਿਆ ਹਰ ਤੁਮੇ ਜੋਤ ਰੱਖੀ ਧਾਤੂ ਜਗ ਮੈਂ ਆਇਆ। ਸਰੀਰ ਕੌਣ ਹੋਇਆ? ਮਨ ਹੀ ਸਰੀਰ ਹੈ, ਮਨ ਮੁੰਦਰ ਹੈ ਨਾ, ਹਰ ਉਹਦੇ ਵਿੱਚ ਹੈ। ਜਿਵੇਂ ਆਤਮਾ ਸਰੀਰ ਦੇ ਵਿੱਚ ਹੈ, ਐਵੇਂ ਮਨ ਮੁੰਦਰ ਦੇ ਵਿੱਚ ਹੈ। ਆਤਮਾ ਦੇ ਵਿੱਚ ਤਾਂ ਹੈ ਮਨ, ਆ ਸਰੀਰ ਬਾਹਰਲੇ ਸਰੀਰ ਤਾਂ ਮਨ, ਤਨ ਵਿੱਚ ਤਾਂ ਹੈ ਮਨ, ਮਨ ਵਿੱਚ ਉਹ ਆਪ ਹੈ ਜਿਹੜਾ ਬੋਲਦਾ। ਉਹਦਾ ਸਰੀਰ ਬਣੇ, ਮਨ ਦਾ ਸਰੀਰ ਆ ਮਿੱਟੀ ਦਾ। ਘਰ ਮੈਂ ਘਰ ਦਿਖਾਏ ਦੇ ਸੋ ਸਤਿਗੁਰ ਪੁਰਖ
ਸੁਜਾਣ।
ਇੱਕ ਤਾਂ ਘਰ ਹੈ ਮਿੱਟੀ ਦਾ, ਇਹਦੇ ਵਿੱਚ ਘਰ ਹੈ ਮਨ ਮੰਦਰ, ਉਹਦੇ ਵਿੱਚ ਹੈਗਾ ਰਹਿੰਦਾ। ਸਰੀਰ ਆ ਮੇਰੇ ਆ, ਇਹ ਸਰੀਰ ਕੌਣ ਹੈ? ਮਨ ਹੈ ਸਰੀਰ, ਮਨ ਪੈਦਾ ਹੋਇਆ ਸਰੀਰ ਪੈਦਾ। ਜਿਵੇਂ ਸਰੀਰ ਪੈਦਾ ਹੋਇਆ ਉਵੇਂ ਮਨ ਪੈਦਾ ਹੋਇਆ, ਜਿਵੇਂ ਸਰੀਰ ਨੂੰ ਭੁੱਖ ਪਿਆਸ ਉਵੇਂ ਮਨ ਨੂੰ ਭੁੱਖ ਪਿਆਸ ਹੈ, ਦੋਹਾਂ ਨੂੰ ਇਕੱਠੀ ਹੋਇਆ ਨਾ। ਮਨ ਦੀ ਭੁੱਖ ਹੈ, ਇਹ ਸਰੀਰ ਦੀ ਭੁੱਖ ਹੈ, ਇਹ ਗੱਲ ਅਲੱਗ ਹੈ। ਮਨ ਨੂੰ ਆਪਣੀ ਭੁੱਖ ਪਿਆਸ ਦਾ ਨਹੀਂ ਪਤਾ, ਇਹਦਾ ਪਤਾ ਸਰੀਰ ਦੀ ਦਾ ਪਤਾ। ਆਪਣੀ ਭੁੱਖ ਪਿਆਸ ਦਾ ਗਿਆਨ ਹੈ ਨੀ, ਸਰੀਰ ਦਾ ਹੈਗਾ, ਇੰਨਾ ਫਰਕ ਹੈ ਸਿਰਫ। ਦੋਵੇਂ ਪੈਦਾ ਹੋਏ ਨੇ, ਔਰ ਮਨ ਥੋੜ੍ਹਾ ਜਿਹਾ ਪਹਿਲਾਂ ਪੈਦਾ ਹੋਇਆ, ਸਰੀਰ ਬਾਅਦ ਚ ਪੈਦਾ ਹੋਇਆ। ਮਨ ਤਾਂ ਗਰਭ ਚ ਵੀ ਸੀਗਾ, ਮਨ ਪੈਦਾ ਹੋਇਆ ਤਾਂ ਹੀ ਜਨਮ ਹੋਇਆ ਨਾ, ਜਦ ਤੋਂ ਜੁੜਨ ਲੱਗਿਆ ਜਦ ਤੋਂ ਪੈਦਾ ਹੋਇਆ ਮਨ, ਇਸ ਕਰਕੇ ਜਦ ਤੋਂ ਹੀ ਰਸ ਲੈ ਰਿਹਾ, ਰਸ ਜਦ ਤੋਂ ਹੀ ਲੈ ਰਿਹਾ, ਜਦ ਤੋਂ ਹੀ ਉਹਨੂੰ ਰਸ ਦੀ ਲੋੜ ਪੈ ਗਈ ਜਦ ਤੋਂ ਪੈਦਾ ਹੋਇਆ, ਜਦ ਤੋਂ ਸਰੀਰ ਬਣਨਾ ਸ਼ੁਰੂ ਹੋ ਗਿਆ। ਜਦ ਇਹ ਜਨਮ ਹੋਇਆ ਨਾ, ਉਦੋਂ ਇਹਦਾ ਰਸ ਉੱਥੋਂ ਕੱਟਿਆ ਗਿਆ, ਅਸਲ ਚ ਲਿਵ ਛੁੱਟ ਲਿਵ ਉਹਦੇ ਨਾਲ ਰਸ ਆਉਣੇ ਲੱਗੀ ਹੋਈ ਸੀ ਨਾ, ਰਸ ਆਉਣਾ ਬੰਦ ਹੋ ਗਿਆ, ਲਿਵ ਛੁੱਟਕੀ ਉਧਰ, ਫਿਰ ਤ੍ਰਿਸ਼ਨਾ ਲੱਗੀ ਵੀ ਰਸ। ਉਹ ਪਹਿਲਾਂ ਉਹਦੇ ਨਾਲ ਲੱਗੀ ਸੀ ਜਿੱਥੋਂ ਰਸ ਆਉਂਦਾ ਸੀ, ਲਿਵ ਛੁੱਟਕੀ ਲੱਗੀ ਰਸ ਜੋ ਬੰਦ ਹੋ ਗਿਆ। ਜਨਮ ਤੋਂ ਪਹਿਲਾਂ ਤਾਂ ਰਸ ਆਟੋਮੈਟਿਕ ਆਉਂਦਾ ਸੀ, ਜਦ ਤੋਂ ਦੇਤੀ ਨਾ ਗੱਠ ਨਾੜੂਏ ਨੂੰ, ਰਸ ਬੰਦ ਹੋ ਗਿਆ, ਵਿਆਕੁਲ ਹੋ ਗਿਆ, ਲਿਪ ਛੁਟਕੀ ਲੱਗੀ ਤ੍ਰਿਸ਼ਨਾ। ਸਰੀਰ ਨੇ ਜਦੇ ਮੰਗ ਲਿਆ ਰਸ, ਸਰੀਰ ਤਾਂ ਰਸ ਮੰਗਦਾ ਹੀ, ਹਰ ਵਾਰ ਸਰੀਰ ਨੂੰ ਆ ਰਿਹਾ ਸੀ, ਜਾਂ ਦੋ ਚਾਰ ਕੁ ਵਾਰ ਨਾ ਆਇਆ। ਜਿਵੇਂ ਸਾਹ ਨਾ ਆਵੇ ਆਦਮੀ ਨੂੰ, ਫੇਫੜਾ ਮੰਗਦਾ ਹੈ ਸਾਹ, ਵਿਆਕੁਲ ਹੋ ਜਾਂਦਾ, ਵਿਆਕੁਲਤਾ ਪੈਦਾ ਹੋ ਗਈ, ਲਿਪ ਛੁਟਕੀ ਲੱਗੀ
ਤ੍ਰਿਸ਼ਨਾ।
ਮਾਇਆ ਅਮਰ ਵਰਤਾਇਆ, ਮਾਇਆ ਨੇ ਕੀ ਅਮਰ ਵਰਤਾਇਆ, ਮਾਇਆ ਦਾ ਕੀ ਜਾਦੂ ਹੁਕਮ ਹੈ? ਵੈਸੇ ਅਮਰ ਅਮਰ ਹੁਕਮ ਹੁੰਦਾ, ਮਾਇਆ ਦਾ ਜਾਦੂ ਚੱਲ ਗਿਆ, ਹੁਕਮ ਹੋ ਗਿਆ। ਇਹ ਸਰੀਰ ਦਾ ਅਮਰ ਹੋ ਗਿਆ, ਸਰੀਰ ਦਾ ਸਰੀਰ ਦੀ ਸੀ ਨਾ, ਮਾਇਆ ਸਰੀਰ ਨਾਲ ਜੁੜਿਆ ਸੀ ਨਾ, ਇਹ ਮਾਇਆ ਦਾ ਅਮਰ ਇਹੀ ਸੀ। ਮਾਇਆ ਦਾ ਅਮਰ ਕੇ ਮਾਇਆ ਨੇ ਕਹਿ ਲਿਆ ਚਾਹੀਦਾ, ਹੁਣ ਖਾਣ ਨੂੰ ਚਾਹੀਦਾ, ਰਸ ਚਾਹੀਦਾ ਪੀਣ ਨੂੰ, ਇਹਦੀ ਡਿਮਾਂਡ ਪੂਰੀ ਨਹੀਂ ਹੋ ਰਹੀ ਹੁਣ।
ਹਰ ਜੋਤ ਰੱਖੀ ਤੁੱਧ ਵਿੱਚ,
ਜਦੋਂ ਸਰੀਰ ਦੀਆਂ ਨਿਵਾਣਾ ਸ਼ੁਰੂ ਹੋਈਆਂ ਨੇ, ਜਦੋਂ ਹੱਡੀਆਂ ਹੀ ਨਹੀਂ ਹੜੋ, ਇਧਰ ਧਿਆਨ ਹੈ ਇਹਦਾ, ਸਰੀਰ ਦੀਆਂ ਲੋੜਾਂ। ਹਾਂ,
ਹਰ ਜੋਤ ਰੱਖੀ ਤੁੱਧ ਵਿੱਚ ਤਾਤੂ ਜਗ ਪਏ,
ਹਰ ਜੋਤ ਰੱਖੀ ਤੁੱਧ ਵਿੱਚ। ਦੇਖੋ ਸਰੀਰ ਬਾਹਰ ਕੁਛ ਨੀ ਹੈ, ਮਨ ਜੋਤ ਹੈ, ਮਨ ਹੈ ਕੁਛ ਨੀ, ਜੋਤ ਹੈ। ਜੇ ਦੀਵਾ ਜਾਲਦੀ ਆਲੇ ਦੁਆਲੇ ਇੱਕ ਜੋਤ ਦਾ ਦਾਇਰਾ ਬਣ ਜਾਂਦਾ, ਉਹ ਦਾਇਰੇ ਦਾ ਮਨ ਹੈ ਕੁਛ ਨੀ। ਜਿੰਨਾ ਕੁ ਦਾਇਰਾ ਬਣ ਗਿਆ ਜਿੰਨੇ ਤੋਂ ਜਾਣਨਾ, ਉਹਨੂੰ ਉਨੇ ਨੂੰ ਮਨ ਕਹਿ ਦਿੰਦੇ ਹਾਂ ਅਸੀਂ, ਉਹ ਦਾਇਰੇ ਨੂੰ ਮਨ ਕੁਛ ਨੀ ਹੈਗਾ। ਦਾਇਰਾ ਉਨਾ ਚਿਰ ਹੈ ਜਿੰਨਾ ਚਿਰ ਉਹਨੇ ਅੱਖ ਉਹਦੀ ਖੁੱਲੀ ਹੈ, ਅੰਦਰਲੇ ਨੇ ਅੱਖ ਖੋਲੀ, ਉਹਦਾ ਦਾਇਰਾ ਬਣਿਆ, ਅੱਖ ਉਹਨੇ ਬੰਦ ਕਰ ਲਈ, ਦਾਇਰਾ ਖਤਮ। ਜਿੰਨਾ ਚਿਰ ਆਪਾਂ ਜਾਗਦੇ ਹਾਂ ਦਾਇਰਾ ਬਣਿਆ ਹੋਇਆ, ਜਾਂ ਸੌ ਜਾਂਗੇ ਦਾਇਰਾ ਕਿੱਥੇ ਗਿਆ? ਜਿਵੇਂ ਆਪਾਂ ਸੌਦੀ ਸਾਰ ਆਪਣਾ ਦਾਇਰਾ ਖਤਮ ਹੋ ਜਾਂਦਾ ਨਾ, ਬਸ ਸੌਣ ਜਿੰਨਾ ਚਿਰ ਉਹ ਹੈਗਾ ਬਣਿਆ ਹੋਇਆ ਘੱਟ, ਮਨ ਜਿੰਨਾ ਚਿਰ ਜਾਗਦੇ ਉਨਾ ਚਿਰ ਮਨ ਸੌਦੀ ਸਾਰੇ ਮਰ ਜਾਂਦਾ, ਉਹ ਮਨ ਦਾ ਹੀ ਮਰਨਾ, ਦਾਇਰਾ ਖਤਮ, ਦਾਇਰਾ ਖਤਮ ਹੁੰਦਾ ਰੋਜ ਸੌ ਜਾਂਦੇ ਜਦ ਦਾਇਰਾ ਫੁੱਟ ਜਾਂਦਾ ਕਲੋਜ਼ ਹੋ ਜਾਂਦਾ, ਜਿਵੇਂ ਭਗਾਨੇ ਹਵਾ ਭਰਤੀ ਫੁੱਲ ਗਿਆ ਹਵਾ ਕੱਢਤੀ ਸੁੱਕਣ ਗਿਆ ਦਾਇਰਾ ਕਲੋਜ਼ ਹੋ ਜਾਂਦਾ, ਸੁਣਦੀ ਸਾਰੇ ਹੋ ਜਾਂਦੇ, ਬੇਸ਼ੁੱਧੀ ਸਾਰੇ ਹੋ ਜਾਂਦੇ, ਮਨ ਨਹੀਂ ਰਹਿੰਦਾ ਫਿਰ, ਮਨ ਨਹੀਂ ਰਹਿੰਦਾ, ਕਲਪਨਾ ਨਹੀਂ ਆਉਂਦੀ, ਤਾਂ ਹੀ ਰੈਸਟ ਮਿਲਦੀ ਹੈ ਦਿਮਾਗ ਨੂੰ ਸਰੀਰ ਨੂੰ, ਮਨ ਸਰੀਰ ਨੂੰ ਚੈਨ ਲੈਣ ਦਿੰਦਾ, ਕਿਤੇ ਚਰਖਾ ਗੜੀ ਜਾਂਦਾ ਦਿਮਾਗ ਦਾ, ਜਿੰਨਾ ਦਿਮਾਗ ਦਾ ਚਰਖਾ ਜ਼ਿਆਦਾ ਚੱਲੂਗਾ ਉਹਨਾਂ ਹਾਰਟ ਨੂੰ ਜ਼ਿਆਦਾ ਵਰਕ ਕਰਨਾ ਪੈਂਦਾ, ਹਾਰਟ ਅਟੈਕ ਹੁੰਦਾ, ਨਾੜੀਆਂ 'ਤੇ ਅਸਰ ਪੈਂਦਾ। ਜੇ ਚੈਨ ਹੋਊਗੀ ਦਿਮਾਗ ਨੂੰ, ਜਿੰਨਾ ਦਿਮਾਗ ਆਪਣੇ ਹਿਸਾਬ ਨਾਲ ਚੱਲੂਗਾ, ਠੰਡਾ ਚੱਲੂ, ਕਹਿੰਦਾ ਠੰਡੇ ਦਿਮਾਗ ਨਾਲ, ਜਿੰਨੇ ਦਿਮਾਗ ਜ਼ਿਆਦਾ ਗਰਮੀ ਰਹੂ ਚਿੰਤਾ ਰਹੂਗੀ ਉਹਨਾਂ ਹਾਰਟ 'ਤੇ ਬੁਰਾ ਅਸਰ, ਸਾਰੇ ਸਰੀਰ 'ਤੇ ਬੁਰਾ ਅਸਰ। ਕੌਣ ਪਾ ਰਿਹਾ? ਮਨ ਪਾ ਰਿਹਾ, ਆਤਮਾ ਪਾ ਰਹੀ ਹੈ ਬੁਰਾ ਅਸਰ ਸਰੀਰ 'ਤੇ ਚਿੰਤਾ ਕਰਕੇ, ਕ੍ਰੋਧ ਕਰਕੇ, ਲੋਭ ਕਰਕੇ, ਮੋਹ ਕਰਕੇ ਬੁਰੇ ਅਸਰ ਪਾ ਰਹੀ ਹੈ।
ਹਰ ਜੋਤ ਰੱਖੀ ਤੁੱਧ ਵਿੱਚ ਤਾਂ ਤੂੰ ਜਗ ਮੈਂ ਆਇਆ,
ਹਰ ਜੋਤ ਰੱਖੀ ਤੁੱਧ ਵਿੱਚ ਤਾਂ ਤੂੰ ਜਗ, ਜੇ ਉਹਨੇ ਅੱਖ ਖੋਲੀ ਤਾਂ ਹੀ ਤੇਰਾ ਜਨਮ ਹੋਇਆ, ਜੇ ਵਿੱਚੋਂ ਲਾਈਟ ਛੱਡੀ ਆਪਣੇ ਤਾਂ ਹੀ ਦਾਇਰਾ ਬਣਿਆ, ਹਰ ਜੋਤ ਰੱਖੀ ਤੁੱਧ ਵਿੱਚ ਤਾਂ ਤੂੰ ਜਗ ਮੈਂ, ਜੇ ਆਪਾਂ ਟੋਰਚ ਔਨ ਕੀਤੀ ਤਾਂ ਹੀ ਉਹ ਦਾਇਰਾ ਬਣਿਆ ਲਾਈਟ ਦਾ, ਟੋਰਚ ਔਫ ਕਰ ਦਈਏ ਦਾਇਰਾ ਖਤਮ, ਇਹ ਤਾਂ ਔਨ ਔਫ ਦਾ ਹੀ ਹੈ ਦਾਇਰਾ, ਇਹਦਾ ਹੋਰ ਕੁਛ ਨਹੀਂ ਹੈ। ਉਹਨੇ ਸੁੱਚ ਔਫ ਕਰਤੀ ਤਾਂ ਮਨ ਹੈਗਾ ਸੁੱਚ, ਨਾ ਸੁੱਚ ਔਨ ਕਰਤੀ ਮਨ ਹੈਗਾ, ਸੁੱਚ ਔਫ ਹੋ ਗਈ ਮਨ ਖਤਮ, ਇਹ ਤਾਂ ਸੁੱਚ ਦਾ ਔਨ ਔਫ ਹੈ।
ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਉਪਾਏ ਜਗਤ ਦਿਖਾਇਆ,
ਹੁਣ ਇਹ ਗੱਲ ਹਰ ਆਪੇ ਮਾਤਾ ਹਰ ਆਪੇ ਪਿਤਾ, ਸੰਸਾਰ ਦੇ ਵਿੱਚ ਜਿਹੜੇ ਮਾਤਾ ਪਿਤਾ ਨੇ ਇੱਥੋਂ ਕੱਟੇ ਹੋਏ ਨੇ ਸਾਰੇ। ਚੱਲ ਕਬੀਰ ਕਹਿ ਰਿਹਾ ਕੋਈ ਕਾਕੀ ਮਾਤ ਪਿਤਾ ਕਹੋ ਕਾਕੋ ਕੌਣ ਪੁਰਖ ਕੀ ਜੋਈ, ਤਾਂ ਕਹਿੰਦਾ ਆ ਉਹੀ ਗੱਲ ਵੀ ਹੈ ਵਿਆਖਿਆ ਕਿ ਜਿਹੜਾ ਹਰ ਹੈ ਜਿਹੜੀ ਜੋਤ ਹੈ ਉਹਦੇ ਲੈਵਲ ਦੇ ਮਾਤਾ ਪਿਤਾ ਦੀ ਗੱਲ ਕਰਦੀ ਹੈ ਗੁਰਬਾਣੀ, ਸਰੀਰ ਦੇ ਮਾਤਾ ਪਿਤਾ ਦੀ ਕੋਈ ਗੱਲ ਨਹੀਂ ਕਰਦੀ। ਜੇ ਸਰੀਰ ਦੇ ਮਾਤਾ ਪਿਤਾ ਦੀ ਗੱਲ ਕਰਾਂਗੇ ਤਾਂ ਮਾਇਆ ਦੀ ਗੱਲ ਹੋ ਗਈ, ਉਹ ਤਾਂ ਸਿਮਰਤ ਸ਼ਾਸਤਰਾਂ ਨੇ ਕੀਤੀ ਹੈ ਗੱਲ ਸਰੀਰ ਦੇ ਮਾਤਾ ਪਿਤਾ ਦੀ, ਕ੍ਰਿਸ਼ਨ ਦਾ ਕੌਣ ਬਾਪ ਸੀ ਕੌਣ ਮਾਂ ਸੀ ਗੁਰਬਾਣੀ ਨਹੀਂ ਕਰਦੀ ਹੈ, ਗੁਰਬਾਣੀ ਇਤਿਹਾਸ ਨਹੀਂ ਹੈਗਾ ਸੰਸਾਰੀ ਸਰੀਰ ਦਾ, ਸਰੀਰ ਦਾ ਇਤਿਹਾਸ ਝੂਠ ਹੁੰਦਾ, ਸਰੀਰ ਹੀ ਝੂਠ ਹੈ, ਜਦ ਸਰੀਰ ਹੀ ਨਾਸਵੰਤ ਹੈ, ਸਰੀਰ ਦੀ ਗੱਲ ਵੀ ਨਾਸਵੰਤ ਹੈ, ਸਰੀਰ ਦਾ ਗਿਆਨ ਵੀ ਨਾਸਵੰਤ ਹੈ। ਕਿਸੇ ਗੁਰੂ ਨੇ ਦੂਏ ਦੀ ਹਿਸਟਰੀ ਨਹੀਂ ਲਿਖੀ ਹੈ, ਇਤਿਹਾਸ ਨਹੀਂ ਲਿਖੇ, ਆ ਜਿਹੜੇ ਇਤਿਹਾਸ ਮਗਰ ਪਏ ਨਾ ਵਿਦਵਾਨ, ਇਹਨਾਂ ਨੂੰ ਆਪਣੇ ਔਕਾਤ ਦਾ ਹੁਣ ਪਤਾ ਲੱਗ ਜੂ ਵੀ ਕਿਉਂ ਨਹੀਂ ਲਿਖਿਆ ਗੁਰੂਆਂ ਨੇ, ਇਹਨਾਂ ਨੂੰ ਪਤਾ ਹੀ ਨਹੀਂ ਸੀ ਨਾ, ਗੱਲਾਂ ਕਰਦੇ ਤੇ ਹੁਣ ਸਹੀ, ਲਓ ਜੀ ਟਾਈਮ ਨਹੀਂ ਮਿਲਿਆ ਕੋਈ ਕੁਛ ਕੋਈ ਕੁਛ ਕੁਝ ਇਹੋ ਜਿਹੀ, ਇਹਨਾਂ ਦੀ ਅਕਲ ਇਹੋ ਜਿਹਾ ਬਕਵਾਸ ਕਰੀ ਜਾਂਦੇ ਨੇ, ਜਿੰਨੀ ਕੁ ਅਕਲ ਹੁੰਦੀ ਉਹੀ ਜਿਹੀ ਗੱਲ ਕਰੀ ਜਾਂਦਾ, ਇਹਨਾਂ ਨੂੰ ਗੱਲ ਦਾ ਹੀ ਨਹੀਂ ਪਤਾ ਵੀ ਗੱਲ ਹੈ ਕੀ, ਆ ਲਿਖਿਆ ਹੋਇਆ ਸਾਰਾ। ਜਦ ਗੱਲੇ ਆਤਮਾ ਦੇ ਲੈਵਲ ਦੀ ਹੈ ਇਤਿਹਾਸ ਦਾ ਤੇ ਮਤਲਬ ਕੀ ਰਹਿ ਗਿਆ, ਤੁਸੀਂ ਲੱਭੋਗੇ ਕੀ ਇਤਿਹਾਸ ਚੋਂ, ਇਤਿਹਾਸ ਪੜੋਗੇ ਨਾਨਕ ਦਾ ਪਿਓ ਕਾਲੂ ਹੈ, ਗੁਰੂ ਅਮਰਦਾਸ ਦਾ ਪਿਓ ਪਤਾ ਨੀ ਭਾਨ ਸ਼ਾਇਦ ਲਿਖਿਆ ਇਹਨਾਂ ਨੇ, ਸੁੱਤ ਭਾਨ ਤੇਜ ਭਾਨ, ਇੱਥੇ ਉਹ ਕਹਿੰਦੇ ਹਰ ਆਪੇ ਮਾਤਾ ਆਪੇ ਪਿਤਾ ਉਪਾਏ
ਜਗਤ ਦਿਖਾਇਆ,
ਤੁਹਾਡਾ ਇਤਿਹਾਸ ਤੇ ਕੀ ਕਰੂ, ਇਤਿਹਾਸ ਤਾਂ ਪੱਟੀ ਬੇਸ ਕਰ ਦੂਗਾ ਸਾਰੀ ਗੁਰਬਾਣੀ ਦੇ ਅਰਥਾਂ ਦੀ, ਇਹ ਇਤਿਹਾਸ ਹੀ ਹੈ ਜਿਹਨੇ ਸਾਰਾ ਗੜਬੜ ਕੀਤੀ ਹੈ, ਇਤਿਹਾਸ ਸਰੀਰ ਨਾਲ ਜੋੜੂਗਾ, ਇਹ ਸਰੀਰ ਮੈਂ ਰਿਹਾ ਇਹ ਸਰੀਰ ਅੰਦਰਲੇ ਦੀ ਗੱਲ ਕਰਦੇ ਨੇ, ਤੁਸੀਂ ਸਰੀਰ ਬਾਹਰਲੇ ਦੀ ਗੱਲ ਕਰਦੇ ਹੋ, ਬਾਹਰਲੇ ਸਰੀਰ ਖਾਤਰ ਤਾਂ ਗੁਰਬਾਣੀ ਨੇ ਗੁਰੂ ਨਾਨਕ ਨੇ ਕਹਿਤਾ ਸੀ ਮਾਸੋ ਹੀ ਮਾਸ ਉਪਜੈ, ਬਸ ਖਤਮ ਹੋਈ ਮਾਸੋ ਸੁਭੇ ਸਾਖ, ਇਹ ਤਾਂ ਮਾਸ ਤੋਂ ਮਾਸ ਪੈਦਾ ਹੋਇਆ, ਇਹਦਾ ਕੀ ਇਤਿਹਾਸ ਹੈ, ਕੀ ਇਤਿਹਾਸ ਹੈ ਇਹਦਾ, ਮਾਸ ਤੋਂ ਮਾਸ ਪੈਦਾ ਹੋਇਆ, ਗੁਰਬਾਣੀ ਦਾ ਕੋਈ ਇਤਿਹਾਸ ਨਹੀਂ ਹੁੰਦਾ, ਇਤਿਹਾਸ ਹੁੰਦਾ ਬਰਮੁੱਖਾਂ ਦਾ, ਗੁਰਮੁਖਾਂ ਦਾ ਕੋਈ ਇਤਿਹਾਸ ਨਹੀਂ ਹੁੰਦਾ, ਗੁਰਮੁਖਾਂ ਦਾ ਇਤਿਹਾਸ ਹੁੰਦਾ ਹੈ ਸੱਚ ਨਾਲ ਹੁੰਦਾ, ਸੱਚੇ ਤੇ ਪਵਣਾ ਪਿਆ, ਪਵਣਾ ਤੇ ਜਲ ਹੋਏ, ਤਾਂ ਸਗੁਰੂ ਮਹਾਰਾਜ।